पात मंदने अनकवार सर्व कला समरथ बोलन ते राखो प्रभु नानक दे कर हत फिरत फिरत प्रभ आया परिया तो शरणाए नानक की प्रभ बेनती अपनी पलती लाई सावन आया सखिए मोरा ने रूह चुन लाया सावन आया सखिए
Thank you. Thank you.
ਸਭ ਜਗ ਰੁਨਾ ਰੁਨੜੇ ਬਣੇ ਦੁਖੇਰੂ ਇੱਕ ਨਾ ਰੁਨਾ ਮੇਰੇ ਤਨ ਕਾ ਬਿਰਨਾ ਜਿਨਹੋਂ ਪਿਰੋਂ ਵਿਛੋੜੀ ਸੁਪਨੇ ਆਇਆ ਗਿਆ ਮੈਂ ਜਲ ਭਰਿਆ ਰੋਏ ਆਏ ਨਾ ਸਕਾਂ ਤੁਝ ਕਰ ਪਿਆਰੇ ਭੇਜ ਨਾ ਸਕਾਂ ਕੋਏ ਆਓ ਸੁਭਾਗੀ ਨੀਂਦੜੀਏ ਮਤ ਸਹਿ ਦੇਖਾਂ ਸੋਏ ਤੈਂ ਸਾਹਿਬ ਕੀ ਬਾਤ ਜੇ ਆਖੇ ਕੌ ਨਾਨਕਿਆ ਬੀਜੈ ਸੀਸ ਵੱਡੇ ਕਰ ਬੈਸਣ ਬੀਜੈ ਦਿਨ ਸਿਰ ਸੇਵ ਕਰੀ ਜੈ ਕਿਆ ਨਾ ਮਰੀਜੈ ਜੀੜਾ ਨਾ ਬੀਜੈ ਜਾਂ ਸੌ ਪਿਆ ਬਿਡਾਣਾ ਸਭ ਨੇ ਆਇਆ ਸਖੀਏ ਮੋਰਾ ਨੇ ਕਾਰੋਬਾਰ ਸੰਕੋਚ ਦੇ ਹੋਏ ਆਪ ਗੁਰੂ ਦਰਬਾਰ ਚ ਪਹੁੰਚੇ ਹਾਂ। ਜਿੰਨੇ ਕਦਮ ਕੋਈ ਚੱਲ ਕੇ ਆਉਂਦਾ ਹੈ ਓਨਾ ਹੀ ਉਸ ਨੂੰ ਲਾਭ ਪ੍ਰਾਪਤ ਹੋਇਆ ਕਰ। ਸਾਵਣ ਦਾ ਮਹੀਨਾ ਹੈ, ਇਸ ਮਹੀਨੇ ਦੇ ਅੰਦਰ ਜੋ ਬਿਰਹੀ ਹੁੰਦਾ ਜਿਸ ਨੂੰ ਮਿਲਾਪ ਨਾ ਹੋਇਆ ਹੋਵੇ ਉਸ ਦੇ ਅੰਦਰ ਇੱਕ ਹੂਕ ਉੱਠਿਆ ਕਰਦੀ ਹੈ, ਦਰਦ ਉੱਠਿਆ ਕਰਦੀ ਹੈ, ਵਿਛੋੜੇ ਦਾ ਖਿਆਲ ਆਇਆ ਕਰਦਾ। ਪੰਛੀ ਬਨਸਪਤੀ ਚਾਹੇ ਪਸ਼ੂ ਨੇ ਚਾਹੇ ਪਰਿੰਦੇ ਨੇ ਚਾਹੇ ਕੋਈ ਹੈ, ਸਾਰਿਆਂ ਦੇ ਮਨ ਖੁਸ਼ੀ ਨਾਲ ਉਛਲਣੇ ਲੱਗ ਜਾਂਦੇ। ਪਰ ਇੱਕ ਬਿਰਨੀ ਹੈ ਜਿਸ ਨੂੰ ਮਿਲਾਪ ਨਹੀਂ ਹੁੰਦਾ ਆਪਣੇ ਪਿਆਰੇ ਦਾ, ਉਹਦੇ ਵਿਰਲਾਪ ਨੇ ਫਿਰ ਸਾਰੇ ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ ਆਏ ਨਾ ਸਕਾਂ ਤੁਝ ਕਨ ਪਿਆਰੇ ਭੇਜ ਨਾ ਸਕਾਂ ਕੋਏ
ਆਸ ਬਾਜੀ ਨੀਂਦੜੀਏ ਮਤ ਸੌ ਦੇਖਾਂ ਸਾਂ। ਨੀਂਦ ਦੀ ਉਡੀਕ ਕੀਤੀ ਜਾਂਦੀ ਹੈ ਵੀ ਸ਼ਾਇਦ ਦੂਰ ਦਰਾਜ ਤੋਂ ਸਾਰੀਆਂ ਮਰਿਆਦਾ ਤੋੜ ਕੇ, ਦੂਰੀਆਂ ਨੂੰ ਤੋੜ ਕੇ ਸ਼ਾਇਦ ਸੁਪਨੇ ਦੇ ਵਿੱਚ ਆ ਕੇ ਦਰਸ਼ਨ ਦੇ ਦੇਵੇ। ਅਤੇ ਇੰਨਾ ਵਿਰਹਾ ਜਾਗਦਾ ਕਿ ਤੈਂ ਸਾਹਿਬ ਕੀ ਬਾਤ ਜੇ ਅੱਖ ਹੈ ਕਹੋ ਨਾਨਕ ਕਿਆ ਤੀਜੇ, ਜਿਹੜਾ ਤੇਰੀ ਗੱਲ ਸੁਣਾ ਦੇਵੇ ਉਹਨੂੰ ਕੀ ਦਿੱਤਾ ਜਾਵੇ। ਸੀਸ ਵੱਡੇ ਘਰ ਬੈਸਣ ਦੀ ਜੈ, ਸੀਸ ਵੱਢ ਕੇ ਉਹਨੂੰ ਬੈਠਣ ਨੂੰ ਥਾਂ ਬਣਾ ਦਿੱਤਾ ਜਾਵੇ। ਬਿਨ ਸਿਰ ਸੇਵ ਦੀ ਜੈ, ਬਗੈਰ ਸਿਰ ਤੋਂ ਸੇਵਾ ਕੀਤੀ ਜਾਵੇ, ਸਾਰਾ ਹੀ ਬਿਮਾਰ ਉਹਦੇ ਚਰਨਾਂ 'ਚ ਪੇਠਾ ਕੀਤਾ ਜਾਵੇ। ਸੋ ਇਸ ਤਰ੍ਹਾਂ ਦੇ ਨਾਲ ਸਾਵਣ ਦਾ ਮਹੀਨਾ ਚੱਲ ਰਿਹਾ, ਤਕਰੀਬਨ ਅੱਧਾ ਸਾਵਣ ਲੰਘ ਚੁੱਕਿਆ। ਬਾਰਿਸ਼ ਤੋਂ ਬਹੁਤ ਨਾ ਪੈਣ ਕਰਕੇ ਮਨ ਉਦਾਸ ਹੋ ਰਹੇ ਸੀ, ਖੇਤੀਆਂ ਉਦਾਸ ਹੋ ਰਹੀਆਂ ਸੀ, ਗਰਮੀ ਬਹੁਤ ਵੱਧ ਰਹੀ ਸੀ ਅਤੇ ਲੱਗਦਾ ਸੀ ਸ਼ਾਇਦ ਮੌਨਸੂਨ ਆਵੇ ਹੀ ਨਾ। ਪਰ ਮਹਾਰਾਜ ਦੀ ਮਿਹਰ, ਕੱਲ੍ਹ ਤੋਂ ਬਾਰਿਸ਼ ਹੋਣੀ ਸ਼ੁਰੂ ਹੋਈ ਹੈ, ਬੱਦਲ ਛਾਏ ਹੋਏ ਨੇ, ਬਹੁਤ ਸੁਹਾਵਣਾ ਮੌਸਮ ਬਣਿਆ ਹੋਇਆ ਅਤੇ ਇਹਦੇ ਵਿੱਚ ਆਪਾਂ ਸਤਸੰਗ ਕਰ ਰਹੇ ਹਾਂ। ਅਤੇ ਅੱਜ 100 ਨੰਬਰ ਫਿਲਮ, ਵੀਡੀਓ ਫਿਲਮ ਮਹਾਰਾਜ ਦੀ ਅਪਾਰ ਕਿਰਪਾ ਦੇ ਨਾਲ ਆਪਣੇ ਸਾਹਮਣੇ ਆ ਰਹੀ ਹੈ, ਬਣ ਰਹੀ ਹੈ। ਸੋ ਪਿੱਛੇ ਵਿਚਾਰ, ਬਹੁਤ ਸਾਰੀਆਂ ਵਿਚਾਰਾਂ ਹੋਈਆਂ ਅਤੇ ਇੱਕ ਵਿਚਾਰ ਅਧੂਰੀ ਚੱਲ ਰਹੀ ਸੀ ਕਿਉਂਕਿ ਦੀਵਾਨ ਇੱਧਰ ਉੱਧਰ ਲੱਗਣੇ ਸ਼ੁਰੂ ਹੋ ਗਏ। ਸੋ ਵਿਚਾਰ ਸੀ ਕਿ ਗੁਰੂ ਨਾਨਕ ਪਾਤਸ਼ਾਹ ਸੁਲਤਾਨਪੁਰ ਮੋਦੀ ਦਾ ਕੰਮ ਕਰ ਰਹੇ ਨੇ, ਇਹਦੀ ਆਵਾਜ਼ ਕਰ ਗੂੰਜਦੀ ਹੈ, ਅਤੇ ਆਪਦੇ ਪਾਸ ਕੋਈ ਪ੍ਰੇਮੀ ਆ ਗਿਆ ਗਰੀਬ। ਉਸਨੇ ਕਿਹਾ ਮਹਾਰਾਜ ਲੜਕੀ ਜਵਾਨ ਹੋ ਗਈ ਅਤੇ ਜਵਾਨ ਲੜਕੀ ਨੂੰ ਬਗੈਰ ਵਿਆਹਿਆਂ ਘਰ ਰੱਖਣਾ ਸਮਾਜ ਦੇ ਅਤੇ ਉਸ ਵੇਲੇ ਦੇ ਰਿਵਾਜ਼ਾਂ ਦੇ ਮੁਤਾਬਕ ਬਹੁਤ ਪਾਪ ਗਿਣਿਆ ਜਾਂਦਾ ਸੀ। ਜਿਸ ਘਰ ਦੇ ਅੰਦਰ 18 ਸਾਲ ਦੀ ਲੜਕੀ ਹੋਵੇ ਉਸ ਘਰ ਦਾ ਕੋਈ ਖਾਂਦਾ ਪੀਂਦਾ ਨਹੀਂ ਸੀ। ਸੋ ਮਹਾਰਾਜ ਮੇਰੀ ਲੜਕੀ ਬਾਰੇ ਪ੍ਰਾਪਤ ਹੋ ਚੁੱਕੀ ਹੈ ਪਰ ਮੇਰੇ ਕੋਲ ਕੋਈ ਪੈਸਾ ਨਹੀਂ ਹੈ, ਕਿਰਪਾ ਕਰੋ ਮੇਰੀ ਮਦਦ ਕਰੋ। ਪਤਾ ਲੱਗਿਆ ਸੀ ਕਿ ਗੁਰੂ ਨਾਨਕ ਪਾਤਸ਼ਾਹ ਸਭ ਦੇ ਕਾਰਜ ਰਾਸ ਕਰ ਦਿੰਦੇ। ਸੋ ਆਪਨੇ ਕਿਹਾ ਭਾਈ 100 ਲਿਖਾਓ ਜੋ ਚਾਹੀਦੀ ਹੈ। ਸਾਰਾ ਕੁਛ ਲਿਖਾ ਦਿੱਤਾ ਜੋ ਸ਼ਹਿਰੋਂ ਲਿਆਉਣਾ ਸੀ, ਤਾਂ ਭਾਈ ਭਗੀਰਥ ਜੀ ਨੂੰ ਮਲਸੀਆਂ ਵਾਲੇ ਨੂੰ ਜੋ ਗੁਰਸਿੱਖੀ ਦੇ ਦਾਇਰੇ ਵਿੱਚ ਆ ਚੁੱਕਿਆ ਸੀ ਉਸ ਨੂੰ ਇਹ ਕਹਿ ਕੇ ਭੇਜਿਆ ਮਹਾਰਾਜ ਨੇ ਵੀ ਜਾ ਉੱਥੇ ਜਾ ਕੇ ਸਮਾਨ ਲਾਇਆ, ਪਰ ਇੱਕ ਰਾਤ ਤੋਂ ਵੱਧ ਨਾ ਠਹਿਰੀ, ਜੇ ਇੱਕ ਰਾਤ ਤੋਂ ਵੱਧ ਠਹਿਰਿਆ ਤਾਂ ਤੇਰੀ ਦਰਗਾਹ ਵਿਗੜ ਜਾਏਗੀ, ਤੇਰਾ ਅੱਗਾ ਵਿਗੜ ਜਾਏਗਾ। ਹੁਕਮ ਦੇ ਮੁਤਾਬਕ ਉੱਥੇ ਪਹੁੰਚਿਆ, ਸਾਰੀਆਂ ਚੀਜ਼ਾਂ ਮਿਲ ਗਈਆਂ ਲੇਕਿਨ ਚੂੜਾ ਤਿਆਰ ਨਹੀਂ ਸੀ। ਅਤੇ ਉਹ ਭਾਈ ਮਨਸੁਖ ਜੋ ਵੱਡਾ ਵਪਾਰੀ ਸੀ, ਸੋ ਉਸਨੂੰ ਉਸਨੇ ਕਿਹਾ ਭਗੀਰਥ ਨੂੰ ਮਨਸੁਖ ਜੀ ਨੇ ਕਿ ਭਾਈ 1-2 ਦਿਨ ਠਹਿਰਨਾ ਪਏਗਾ ਚੂੜੇ ਵਾਸਤੇ। ਉਹ ਕਹਿਣ ਲੱਗਿਆ ਮੈਂ ਠਹਿਰ ਨਹੀਂ ਸਕਦਾ ਕਿਉਂਕਿ ਮੈਨੂੰ ਹੁਕਮ ਨਹੀਂ ਹੈ ਇੱਥੇ ਠਹਿਰਨ ਦਾ, ਅਤੇ ਜੇ ਮੈਂ ਠਹਿਰ ਗਿਆ ਮੇਰਾ ਅੱਗਾ ਵਿਗੜ ਜਾਏਗਾ। ਇੱਕਦਮ ਚੌਂਕ ਉੱਠਿਆ, ਜਗਿਆਸੂ ਸੀ, ਕਹਿਣ ਲੱਗਿਆ ਹੈ ਕੋਈ ਸੰਸਾਰ ਦੇ ਅੰਦਰ ਜਿਹਦਾ ਹੁਕਮ ਨਾ ਮੰਨਣ ਕਰਕੇ ਅੱਗਾ ਵਿਗੜ ਜਾਵੇ? ਤੂੰ ਕਿਸੇ ਬਾਦਸ਼ਾਹ ਦਾ ਨੌਕਰ ਹੈ? ਕਹਿੰਦਾ ਬਾਦਸ਼ਾਹ ਦਾ ਹੁੰਦਾ ਮੈਨੂੰ ਕੋਈ ਪਰਵਾਹ ਨਹੀਂ ਸੀ। ਫਿਰ ਕਿਸੇ ਹੋਰ ਕਾਰਿੰਦੇ ਦਾ ਨੌਕਰ ਹੈ? ਕਹਿੰਦਾ ਨਾ, ਮੈਂ ਤਾਂ ਗੁਰੂ ਨਾਨਕ ਪਾਤਸ਼ਾਹ ਦਾ ਇਹ ਕਦਨਾ ਜਿਹਾ ਗੋਲਾ ਹਾਂ। ਕਹਿੰਦਾ ਐਸਾ ਹੈ ਕੋਈ ਜਿਹੜਾ ਸੱਚ ਦੇ ਰਾਹ 'ਤੇ ਚੱਲਦਾ ਹੋਵੇ? ਸਾਰੀ ਬਾਤਚੀਤ ਹੋਈ ਅਤੇ ਉਸਨੇ ਆਪਣਾ ਸਾਰਾ ਤਜਰਬਾ ਨਾਮ ਜਪਣ ਦਾ ਅਤੇ ਬਾਕੀ ਗੁਰੂ ਨਾਨਕ ਪਾਤਸ਼ਾਹ ਦੀ ਜੋ ਰੌਹਰੀ ਸੀ ਦੱਸੀ। ਉਹਨੇ ਇੱਕ ਗੱਲ ਕਹੀ ਵੀ ਮੈਂ ਚੱਲਦਾ, ਚੂੜਾ ਘਰੋਂ ਲੈ ਚੱਲਦਾ, ਜੇ ਤਾਂ ਮੇਰਾ ਪ੍ਰਤਿਆਵਾ ਪੂਰਾ ਨਿਕਲ ਗਿਆ ਫਿਰ ਤਾਂ ਮੈਂ ਦਿਲ ਦਾ ਸੌਦਾ